ਤੇ ਆਪ ਕੀ ਹੈ, ਗੰਦਮੰਦ ਚੱਕਣ ਵਾਲਾ ਬੰਦਾ ਹੈ, ਗੰਦ ਚੋ ਰਿਹਾ ਤੇ ਦਾੜੀ ਤੇ ਮੂੰਹ ਤੇ ਪੈ ਰਿਹਾ, ਬਦਬੂ ਆ ਰਹੀ ਹੈ, ਸੜਿਆਂ ਮਾਰ ਰਹੀ ਹੈ। ਉਹ ਜਾਗ ਆ ਗਈ, ਜਦ ਆਇਆ ਦੂਏ ਦਿਨ ਕਹਿਣ ਲੱਗੇ, ਕਿਉਂ ਦੇਖ ਲਿਆ ਤੇਰਾ ਤੇਰਾ ਹਾਲ ਆਹ ਹੋਣਾ ਤੇ ਉਹਦਾ ਆਹ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਡਰਦਾ ਸੀ, ਸ਼ੀਰ ਇਹਨੇ ਕੈਦ ਕਰਤਾ, ਕੋਲੜੇ ਲਾਉਣੇ ਸ਼ੁਰੂ ਕਰਤੇ, ਰੋਜ਼ ਦੇ 100 ਕੋਲੜਾ ਮਾਰਦਾ ਸੀ ਤੇ ਨਮਕ ਵਾਲਾ ਪਾਣੀ ਦਿੰਦਾ ਸੀ ਤੇ ਅਖੀਰ ਜਾਮਾ ਮਸਜਿਦ ਦੇ ਅੱਗੇ ਲਿਆਂਦਾ ਤੇ ਉੱਥੇ ਕਹਿਣ ਲੱਗੇ ਤੈਨੂੰ ਕਤਲ ਕਰਨਾ। ਕਹਿੰਦੇ ਕਰਦੇ, ਫੇਰ ਮੈਂ ਤੇਰਾ ਜਿਹੜਾ ਅੱਧਾ ਕਰਨਾ ਉਹ ਬੋਲੂੰਗਾ, ਤੇਰੀ ਵੀ ਭਾਵਨਾ ਪੂਰੀ ਕਰ। ਜਦੋਂ ਉਹਦਾ ਸੀਸ ਕੱਟ ਦਿੱਤਾ, ਉਹ ਸੀਸ ਧਰਤੀ ਤੇ ਟਿਕਿਆ ਨਹੀਂ ਹੈ, ਉਹਦੇ ਵਿੱਚੋਂ ਆਵਾਜ਼ ਆ ਰਹੀ ਹੈ, ਲਾ ਇਲਾ ਇਲ ਇਲਾ ਲਾ ਇਲਾ ਇਲ ਇਲਾ। ਅੱਧਾ ਕਲਮਾ ਜਿਹੜਾ ਸੀ ਉਹ ਨਾਲ ਸਰੀਰ ਹਰਕਤ ਕਰ ਰਿਹਾ, ਉਂਗਲੀ ਖੂਨ ਚ ਭਿਉਂ ਰਿਹਾ ਆਪਣੇ ਚ, ਉਹਦੇ ਨਾਲ ਕੰਧ ਤੇ ਲਿਖ ਰਿਹਾ, ਸਾਰੀ ਕੰਧ ਭਰਤੀ ਲਿਖ ਕੇ। ਸੋ ਐਸੇ ਐਸੇ ਜੋ ਮਹਾਂਪੁਰਸ਼ ਨੇ, ਗੁਰਮੁਖ ਆਵੇ ਜਾਏ ਨਿਸੰਗ, ਸਰੀਰ ਕੱਟ ਦਿੱਤਾ ਲੇਕਿਨ ਉਹ ਲਿਖ ਰਿਹਾ ਉਹਦਾ ਸਰੀਰ। ਬਾਬਾ ਦੀਪ ਸਿੰਘ ਦਾ ਸੀਸ ਕੱਟਿਆ ਜਾਂਦਾ ਹੈ ਲੇਕਿਨ ਸ਼ਸਤਰ ਹੋ ਜਿਵੇਂ ਚੱਲ ਰਿਹਾ, ਸੀਸ ਹੱਥ ਦੇ ਉੱਤੇ ਸਾਂਭਿਆ ਹੋਇਆ, ਕਿਉਂਕਿ ਅਜੇ ਜਾਣਾ ਨਹੀਂ ਸੀ ਚਾਹੁੰਦੇ, ਅਜੇ ਪ੍ਰਕਰਮਾ ਤੱਕ ਸੀਸ ਲੈ ਕੇ ਜਾਣਾ ਸੀ। ਸੋ ਇਸ ਤਰ੍ਹਾਂ ਦੇ ਨਾਲ ਭਾਈ ਦਿਆਲਾ ਜੀ ਦੇਗ ਚ ਵਾਲੇ ਕਰ ਖਾਂਦੇ ਆਪਣੀ ਮਰਜ਼ੀ ਨਾਲ ਚਲੇ ਗਏ। ਭਾਈ ਸਤੀ ਦਾਸ ਜੀ ਨੂੰ ਅੱਗ ਲਾ ਦਿੱਤੀ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ। ਸੋ ਮੈਂ ਇਹ ਬੇਨਤੀ ਕਰਦਾ ਕਿ ਸਿੱਖੀ ਤਾਂ ਬਹੁਤ ਮਜ਼ਬੂਤ ਸੀ ਗੁਰੂ ਨਾਨਕ ਸਾਹਿਬ ਵੇਲੇ ਤੋਂ ਹੀ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਰੂਪ ਰੇਖਾ ਦੇਣੀ ਸੀ ਸੰਗਤ ਨੂੰ ਪਰਖ ਕੇ, ਸੰਗਤ ਦੇ ਸਾਹਮਣੇ। ਸੋ ਇਸ ਨੂੰ ਪਰਖਣ ਨੂੰ ਕਸਵੱਟੀ ਕਹਿੰਦੇ ਨੇ। ਜਦੋਂ ਕਸਵੱਟੀ ਲੱਗਦੀ ਹੈ, ਕੱਚੇ ਪਿੱਲੇ ਗੱਲਾਂ ਵਾਲੇ ਨਹੀਂ ਕਸਵੱਟੀ ਤੋਂ ਪਾਸ ਹੋਇਆ ਕਰਦੇ ਜਿਵੇਂ ਇਮਤਿਹਾਨ ਹੋਇਆ ਕਰਦਾ ਹੈ, ਉਸ ਵੇਲੇ ਉਹੀ ਸਟੂਡੈਂਟ ਮੈਰਿਟ ਲਿਸਟ ਲੈਂਦੇ ਨੇ ਜਿਨ੍ਹਾਂ ਨੇ ਪੂਰੀ ਪੜ੍ਹਾਈ ਕਰੀ ਹੈ। ਜਿਹੜੇ ਪੜ੍ਹਾਈ 'ਚ ਕਮਜ਼ੋਰ ਨੇ ਉਹ ਤਾਂ ਕੋਈ ਥਰਡ ਕਲਾਸ ਪਾਸ ਹੈ, ਕੋਈ ਕੁਛ ਹੈ। ਸੋ ਇਹ PhD ਦਾ ਇਮਤਿਹਾਨ ਸੰਗਤ ਦੇ ਉੱਤੇ ਸੀ, ਇਹਨੂੰ ਕਸਵੱਟੀ ਕਹਿੰਦੇ ਨੇ। ਜਦੋਂ ਕਸਵੱਟੀ ਲੱਗਦੀ ਹੈ, ਅਸਲ ਤਾਂ ਨਿਕਲ ਆਉਂਦਾ, ਲੇਕਿਨ ਜਿਹੜੀ ਖੋਟ ਹੈ ਉਹ ਦਿਖਾਵਾ ਉਹ ਰਹਿ ਜਾਂਦਾ, ਉਹ ਨਹੀਂ ਨਿਕਲਿਆ ਕਰਦਾ। ਐਸਾ ਬਾਣੀ ਦੇ ਅੰਦਰ ਫਰਮਾਨ ਆਇਆ,
ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਾਰੇ ਜੀਵੜੇ, ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਾਰੇ ਜੀਵੜੇ, ਆਸ ਹੁੰਦੇ ਮਾਰੇ ਜੀਵੜੇ। ਲੱਗਦੀ ਜੈ ਰਾਮ ਉਪਾੜੀ ਜਦੋਂ ਲੱਗਦੀ ਜੈ ਰਾਮ
ਜਿਸਨੇ ਆਪਣੇ ਸਿਰ ਤੋਂ ਪਰੇ ਜਾ ਕੇ ਪਿਆਰ ਗੁਰੂ ਦੇ ਨਾਲ ਪਾਇਆ ਉਹ ਤਾਂ ਪਾਸ ਹੋ ਜਾਂਦਾ ਹੈ, ਦੂਸਰਾ ਜਿਹਨੂੰ ਗਰਜਾਂ ਦੇ ਨਾਲ ਗੁਰੂ ਕੋਲ ਆਇਆ ਉਹ ਫੇਲ ਹੋ ਜਾਂਦਾ। ਗੁਰੂ ਮਹਾਰਾਜ ਨੂੰ ਇੱਕ ਵਾਰੀ ਗੁਰਸਿੱਖਾਂ ਨੇ ਸਵਾਲ ਕਰਿਆ ਕਿ ਮਹਾਰਾਜ ਤੁਹਾਡੇ ਕੋਲ ਆਉਂਦੇ ਸਾਰੇ ਹੀ ਨੇ, ਇੱਕ ਤਾਂ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ, ਇੱਕ ਉਦੋਂ ਹੇਠਾਂ ਨੇ, ਇੱਕ ਉਸ ਤੋਂ ਹੇਠਾਂ ਨੇ, ਇੱਕ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ। ਕਾਰਨ ਕੀ ਹੈ? ਤੁਹਾਡੇ ਵਚਨ ਵੀ ਸਾਰੇ ਸੁਣਦੇ ਨੇ, ਫਿਰ ਇਹ ਗੱਲ ਕੀ ਹੁੰਦੀ ਹੈ? ਗੁਰੂ ਮਹਾਰਾਜ ਕਹਿਣ ਲੱਗੇ ਪਿਆਰੇ ਹੋ, ਤੁਹਾਨੂੰ ਇੱਕ ਪ੍ਰੈਕਟੀਕਲ ਮਿਸਾਲ ਦੇ ਨਾਲ ਅਸੀਂ ਗੱਲ ਸਮਝਾਉਣੀ। ਕਹਿਣ ਲੱਗੇ ਭਾਈ ਤਿੰਨ ਬਾਟੇ ਲਿਆਓ ਪਾਣੀ ਦੇ ਭਰ ਕੇ। ਹੁਕਮ ਦੀ ਤਾਮੀਲ ਹੋ ਗਈ, ਬਾਟੇ ਆ ਗਏ। ਮਹਾਰਾਜ ਕਹਿੰਦੇ ਆ ਪਤਾਸ਼ੇ ਪਏ ਨੇ ਸਾਹਮਣੇ, ਇਹਦਾ ਉਂਜਲ ਭਰ ਕੇ ਇੱਕ ਬਾਟੇ ਚ ਪਾ ਦੇ ਪਿਆਰਿਆ। ਦੂਰ ਨਿਗਾਹ ਕੀਤੀ, ਕਹਿੰਦੇ ਉਹ ਡਲਾ ਪਿਆ ਮਿੱਟੀ ਦਾ ਚੁੱਕ ਲਿਆ, ਤੂੰ ਇਹ ਬਾਟੇ ਚ ਪਾ ਦੇ। ਤੀਸਰੇ ਨੂੰ ਕਹਿਣ ਲੱਗੇ ਉਹ ਪੱਥਰ ਪਏ ਨੇ ਛੋਟੇ ਛੋਟੇ, ਤੂੰ ਉਹ ਚੁੱਕ ਲਿਆ, ਤੂੰ ਉਹ ਬਾਟੇ ਚ ਪਾ ਦੇ। ਆਪ ਬਚਨ ਕਰਨ ਲੱਗ ਗਏ, ਕਾਫੀ ਸਮਾਂ ਲੰਘ ਗਿਆ। ਇਹ ਗੁਰਸਿੱਖ ਨੇ ਕਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਅੱਜ ਇੱਕ ਬਚਨ, ਸ਼ੰਕਾ ਸੀ ਸਾਰਿਆਂ ਦਾ ਅਤੇ ਉਹਦਾ ਉੱਤਰ ਦੇਣਾ ਸੀ। ਕਹਿੰਦੇ ਹਾਂ ਉੱਤਰ ਦੇ ਰਹੇ ਹਾਂ, ਕਾਲੇ ਨਾ ਕੋ। ਕਹਿਣ ਲੱਗੇ ਭਾਈ ਦਿਓ ਤਾਂ ਬਾਟੇ, ਪਤਾਸ਼ਿਆਂ ਵਾਲੇ ਬਾਟੇ ਨੂੰ। ਕਹਿਣ ਲੱਗੇ ਪਤਾਸ਼ਿਆਂ ਵਾਲੇ ਪ੍ਰੇਮੀ ਨੂੰ ਵੀ ਤੈਂ ਪਤਾਸ਼ੇ ਪਾਤੇ ਸੀ? ਕਹਿੰਦੇ ਹਾਂ। ਕਹਿੰਦੇ ਹੁਣ ਕੱਢ ਬਾਹਰ ਪਾਣੀ ਦਾ। ਉਹ ਮਾੜੇ ਮਾੜੇ ਦਿਸਦੇ ਸੀ, ਜਦ ਹੱਥ ਪਾਇਆ ਉਹ ਵਿੱਚੇ ਘੁਲ ਗਏ। ਕਹਿੰਦੇ ਕੱਢਦਾ ਨਹੀਂ ਹੈ? ਕਹਿੰਦਾ ਮਹਾਰਾਜ ਇੱਥੇ ਤਾਂ ਕੁਛ ਵੀ ਨਹੀਂ ਹੈ, ਪਾਣੀ ਓ ਪਾਣੀ। ਦੂਸਰੇ ਨੂੰ ਕਿਹਾ, ਉਹਨੇ ਉਂਜਲ ਭਰਿਆ, ਗਾਰਾ ਕੱਢ ਲਿਆ ਬਾਹਰ, ਪਾਣੀ ਹੈ ਹੀ ਨਹੀਂ ਸੀ ਉਹਦੇ ਚ। ਕਹਿੰਦੇ ਇਹਨੂੰ ਧੁੱਪੇ ਰੱਖਿਆ ਉੱਥੇ। ਤੀਸਰੇ ਨੂੰ ਕਿਹਾ ਪੱਥਰ ਕੱਢ, ਮੌਸਮ ਇਹੋ ਜਿਹਾ ਹੀ ਸੀ ਗਰਮੀ ਦਾ, ਹਵਾ ਗਰਮ ਚੱਲਦੀ ਸੀ। ਮਹਾਰਾਜ ਕਹਿਣ ਲੱਗੇ ਕਿਉਂ ਭਾਈ ਇਹ ਗਿੱਲੇ ਹੋਏ ਨਹੀਂ? ਉਹ ਦੇਖਦੇ ਦੇਖਦੇ ਹਵਾ ਗਰਮ ਆਈ, ਸੁੱਕ ਗਏ ਜਦੇ। ਕਹਿੰਦਾ ਮਹਾਰਾਜ ਜਦ ਕੱਢੇ ਸੀ ਜਦ ਤਾਂ ਗਿੱਲੇ ਸੀਗੇ, ਪਰ ਹਵਾ ਲੱਗਣ ਦੇ ਨਾਲ ਇਹ ਤਾਂ ਉਹੋ ਜਿਹਾ ਹੀ ਬਣ ਗਏ ਜਿਹੜੇ ਪਹਿਲਾਂ ਸੀ। ਕਹਿੰਦੇ ਚੰਗਾ ਰੱਖ ਲਓ, ਰੱਖ ਦਿੱਤਾ ਤਾਂ ਥੋੜ੍ਹੀ ਦੇਰ ਠਹਿਰੇ। ਕਹਿੰਦੇ ਦੇਖੋ ਪਿਆਰਿਓ, ਇੱਕ ਤਾਂ ਉਹ ਨੇ ਜੋ ਗੁਰੂ ਦੀ ਬਾਣੀ ਦੇ ਵਿੱਚ ਲੀਨ ਹੋ ਕੇ ਆਪਣਾ ਆਪਾ ਗਵਾ ਦਿੰਦੇ ਨੇ, ਉਹ ਤਾਂ ਹੈਗੇ ਪਤਾਸ਼ਿਆਂ ਵਰਗੇ। ਦੂਸਰੇ ਉਹ ਨੇ ਜਿਹੜੇ ਆਉਂਦੇ ਨੇ ਅਤੇ ਬਚਨ ਸੁਣ ਕੇ ਕੁਛ ਮਨ ਟਲ ਗਿਆ ਉਹਨਾਂ ਦਾ, ਕੁਛ ਗੁਰੂ ਵੱਲ ਲੱਗ ਗਿਆ, ਸੁਣਿਆ ਸੁਣਾਇਆ ਕਰਕੇ ਅੰਮ੍ਰਿਤ ਵੀ ਛਕ ਲਿਆ, ਪਰ ਥੋੜ੍ਹੀ ਦੇਰ ਤੋਂ ਬਾਅਦ ਪ੍ਰਸੰਗ ਦਾ ਜਦ ਪ੍ਰਸੰਗ ਦੀ ਹਵਾ ਦਾ ਗਰਮ ਝੋਲਾ ਆਉਣਾ, ਉਸ ਵੇਲੇ ਮਿੱਟੀ ਦਾ ਗਲਾ ਕੱਢ ਕੇ ਰੱਖਿਆ ਸੀ, ਉਹ ਦੇਖੋ ਹੁਣ ਆ ਗਿਆ ਅਤੇ ਥੋੜ੍ਹੀ ਦੇਰ ਨੂੰ ਸੁੱਕ ਜਾਣਾ। ਕਹਿੰਦੇ ਇਹ ਕੈਸੇ ਹੋਇਆ ਕਰਦੇ ਨੇ? ਅਸਰ ਤਾਂ ਉਹਨਾਂ 'ਤੇ ਹੁੰਦਾ ਪਰ ਛੇਤੀ ਦੇ ਕੇ ਜ਼ਾਇਲ ਹੋ ਜਾਂਦਾ, ਖਤਮ ਹੋ ਜਾਂਦਾ। ਤੀਸਰੇ ਕਹਿੰਦੇ ਉਹ ਨੇ ਜਿਹੜੇ ਪਤਾਸ਼ਿਆਂ ਵਾਂਗੂ ਵਿੱਚੇ ਲੀਨ ਹੋ ਗਏ। ਦੂਜੇ ਨੇ ਜਿਹੜੇ ਪੱਥਰਾਂ ਵਾਂਗੂ ਥੋੜ੍ਹਾ ਜਿਹਾ ਸੁਣਿਆ ਜਦੇ ਉੱਥੇ ਦੀ ਉੱਥੇ। ਕਹਿੰਦੇ ਇਸ ਤਰ੍ਹਾਂ ਦੇ ਸਾਡੇ ਕੋਲ ਆਉਂਦੇ ਨੇ, ਪਰ ਅਸੀਂ ਸਿੱਖੀ ਨੂੰ ਪੰਜ ਹਿੱਸਿਆਂ 'ਚ ਵੰਡਦੇ ਹਾਂ। ਇੱਕ ਤਾਂ ਉਹਨੇ ਜਿਹੜੇ ਆਪਣੇ ਕਾਰਜਾਂ ਦੇ ਵਾਸਤੇ ਆਉਂਦੇ ਆ, ਨਾ ਗੁਰੂ ਨਾਲ ਪਿਆਰ ਹੈ ਨਾ ਬਾਣੀ ਨਾਲ ਪਿਆਰ ਹੈ, ਵੀ ਮੇਰਾ ਕੰਮ ਉੱਥੇ ਹੋ ਜੂ, ਮੈਨੂੰ ਬੱਚਾ ਬੱਚੇ ਦੀ ਦਾਤ ਪ੍ਰਾਪਤ ਹੋ ਜੂ, ਮੇਰਾ ਕਾਰੋਬਾਰ ਚੱਲ ਜੂ, ਮੇਰਾ ਆਹ ਹੋ ਜੂ, ਮੇਰਾ ਉਹ ਹੋ ਜੂ, ਉਹ ਮਨਸਾ ਤਾਰ ਕੇ ਆਉਂਦੇ ਨੇ ਵੀ ਗੁਰੂ ਦੇ ਦਰਸ਼ਨ ਨੂੰ ਮੈਂ ਚੱਲਿਆ, ਮੇਰਾ ਆਹ ਕਾਰਜ ਸਿੱਧ ਹੋ ਜਾਵੇ। ਕਿਉਂਕਿ ਕਾਰਜ ਸਾਡੇ ਮਨ ਦੇ ਵਿੱਚ ਬਹੁਤੇ ਸਮਾਏ ਹੋਏ। ਗੁਰੂ ਨਾਨਕ ਪਾਤਸ਼ਾਹ ਜਦੋਂ ਸਰੀਰ ਛੱਡਣ ਲੱਗੇ, ਸਰਦਾਰ ਨੂੰ ਸਿੱਖ ਸੀਗਾ, ਇੱਕ ਉਹਨਾਂ ਦੇ ਕੋਲ ਰਹਿੰਦਾ, ਉਹਨੂੰ ਸਰਦਾਰ ਨੂੰ ਕਹਿੰਦੇ, ਕਹਿੰਦੇ ਸਰਦਾਰ ਨਾ ਅਸੀਂ ਬਈ ਸਵੇਰੇ ਸਰੀਰ ਛੱਡ ਜਾਣਾ, ਤੂੰ ਸਾਡੀ ਸੇਵਾ ਕਰਨਾ, ਮੰਗ ਕੀ ਦਈਏ ਤੈਨੂੰ, ਪਰ ਅਸੀਂ ਤੇਰੀ ਮੰਗ ਇੱਕ ਪੂਰੀ ਕਰਨੀ ਹੈ, ਮੰਗ ਲੈ ਜਿਹੜਾ ਕੁਛ ਮੰਗਣਾ। ਉੱਧਰ ਤਾਂ ਗੁਰੂ ਮਹਾਰਾਜ ਸੰਸਾਰ ਤੋਂ ਅਲੋਪ ਹੋਣ ਦੀਆਂ ਤਿਆਰੀਆਂ ਕਰ ਰਹੇ ਨੇ, ਉੱਧਰ ਇਹ ਭਾਈ ਸਧਾਰਨ ਕੀ ਮੰਗਦਾ? ਕਹਿੰਦਾ ਸੱਚੇ ਪਾਤਸ਼ਾਹ ਆਗਰੇ ਦੀ ਜੇਲ੍ਹ ਵਿੱਚ ਮੇਰਾ ਕੋੜਮ ਫਸਿਆ ਹੋਇਆ, ਉਹ ਛੁੱਟ ਜਾਵੇ। ਮਹਾਰਾਜ ਕਹਿੰਦੇ ਤੂੰ ਸਾਡੇ ਕੋਲ ਨਹੀਂ ਹੈ ਕੋਈ ਚੱਜ ਦੀ ਚੀਜ਼, ਦਰਗਾਹ ਦੀ ਚੀਜ਼ ਮੰਗ ਲੈ। ਕਹਿੰਦਾ ਮਹਾਰਾਜ ਫਿਰ ਮੈਨੂੰ ਆਭੇ ਦੇਣਗੇ ਵੀ ਗੁਰੂ ਕੋਲ ਰਹਿ ਕੇ ਮੈਨੂੰ ਮੈਂ ਛਡਾਇਆ। ਉਹਦੇ ਬਾਅਦ ਮਹਾਰਾਜ ਨੇ ਸਰੀਰ ਛੱਡਤਾ। ਮਾਤਾ ਜੀ ਨੇ ਜਿਸ ਵਕਤ ਕਿਹਾ ਵੀ ਮਹਾਰਾਜ ਤੁਸੀਂ ਤਾਂ ਸਭ ਕੁਛ ਬਾਹਰਲਿਆਂ ਨੂੰ ਦੇ ਗਏ, ਬੱਚਿਆਂ ਨੂੰ ਤਾਂ ਕੁਛ ਦੇ ਕੇ ਨਾ ਗਏ, ਕਿਰਪਾ ਕਰੋ ਥੋੜ੍ਹੀ ਦੇਰ ਹੋਰ ਰਹਿ ਲੈਂਦੇ, ਸ੍ਰੀ ਚੰਦ ਵੀ ਆ ਜਾਂਦਾ, ਲਕਸ਼ਮੀ ਦਾਸ ਵੀ ਆ ਜਾਂਦਾ, ਫਿਰ ਤੁਸੀਂ ਚਲੇ ਜਾਂਦੇ, ਕਾਹਲੀ ਕਾਹਤੋਂ ਕਰੀ ਆਪਣੇ। ਉਹ ਮਹਾਰਾਜ ਉੱਠ ਕੇ ਬੈਠ ਗਏ, ਕਹਿੰਦੇ ਤੁਸੀਂ ਚਾਰ ਪਹਿਰ ਦੀ ਗੱਲ ਕਰੀ ਹੈ, ਜੇ ਅੱਠ ਪਹਿਰ ਦੀ, ਅੱਠ ਪਹਿਰ ਤਾਂ ਕੋਈ ਬਾਤ ਹੀ ਨਹੀਂ, ਜੇ ਤੂੰ ਅੱਠ ਸਾਲ ਮੰਗਦੀ ਮੈਂ ਅੱਠ ਸਾਲ ਆ ਜਾ ਰਹਿਣਾ ਸੀਗਾ ਸੰਸਾਰ। ਹਾਂ ਦੱਸ ਕੀ ਗੱਲ ਹੈ? ਗੱਲ ਦੱਸੀ। ਉਹ ਕਹਿੰਦੇ ਬੱਚਿਆਂ ਦੀ ਤਾਂ ਵੈਸੇ ਹੀ ਮਾਨਤਾ ਹੋਣੀ ਹੈ, ਇਸ ਘਰ ਦੇ ਕੁੱਤਿਆਂ ਦੀ ਵੀ ਮਾਨਤਾ ਹੋਣੀ ਹੈ। ਇਹਨੇ ਨੂੰ ਮਹਾਰਾਜ ਦੀ ਨਿਗਾਹ ਫਿਰ ਸਧਾਰਨ ਤੇ ਪੈ ਗਈ। ਕਹਿੰਦੇ ਸਧਾਰਨਾ ਤੂੰ ਸੇਵਾ ਸਾਡੀ ਕਰੀ ਹੈ, ਮੰਗਿਆ ਨਹੀਂ ਤਾਂ ਕੋਈ, ਸਾਡਾ ਚਿੱਤ ਨਹੀਂ ਖੁਸ਼ ਹੋਇਆ। ਕਹਿੰਦਾ ਮਹਾਰਾਜ ਮੈਂ ਤਾਂ ਪਹਿਲਾਂ ਹੀ ਕਹਿਤਾ ਸੀ ਮੇਰਾ ਕੁੜਮ ਸੁੱਟ ਜਾਵੇ, ਲੈ ਫਿਰ ਵੀ ਨਹੀਂ ਸਮਝ ਚ ਆਈ ਉਹਨੂੰ ਵੀ ਗੁਰੂ ਤੋਂ ਕੀ ਮੰਗੀ ਲੈ। ਜੇ ਗੁਰੂ ਪ੍ਰਸੰਨ ਹੋ ਜਾਵੇ, ਕਹਿ ਦੇਵੇ ਵੀ ਮੈਂ ਤੇਰੇ ਤੇ ਪ੍ਰਸੰਨ ਹਾਂ, ਫਿਰ ਕੀ ਮੰਗੇ? ਜੇ ਰਾਜਾ ਪ੍ਰਸੰਨ ਹੋ ਜਾਵੇ, ਉਹ ਕਹੇ ਮੰਗ ਕੀ ਮੰਗਦਾ? ਜੋ ਮੰਗੇਗਾ ਮੈਂ ਦੇ ਦੂੰ। ਕਹਿੰਦਾ ਸਾਡੇ ਘਰ ਤਾਂ ਤੂੜੀ ਮੁੱਕੀ ਹੋਈ ਹੈ, ਦੋ ਪੰਡਾਂ ਸੁਟਾ ਦੇ। ਰਾਜਾ ਪ੍ਰਸੰਨ ਹੋਇਆ, ਮੰਗਦਾ ਤੂੜੀ ਹੈ, ਕਿਉਂਕਿ ਮੰਗਣ ਦੀ ਜਾਂਚ ਨਹੀਂ ਆਉਂਦੀ। ਗੁਰੂ ਸਾਹਿਬ ਦੱਸਦੇ ਆ ਕਿ ਪਿਆਰਿਆ, ਜੇ ਗੁਰੂ ਖੁਸ਼ ਹੋ ਜਾਵੇ ਤਾਂ ਸੰਸਾਰ ਦੀ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਮੰਗ ਲੈ ਗੁਰੂ ਤੋਂ। ਉਹ ਜੇ ਮੰਗ ਲਈ, ਉਹਦੇ ਪਿੱਛੇ ਸਾਰੀਆਂ ਹੀ ਚੀਜ਼ਾਂ ਆ ਜਾਣੀਆਂ। ਪੜ੍ਹ ਲਓ।
ਉਤਰੇ ਮਨ ਕੀ ਭੁੱਖ ਦੇਵੇ ਨਾਮ ਮਨ ਕੀ ਭੁੱਖ ਦੇ ਨਾਮ ਸੰਤੋਖਿਆ।
ਉਤਰੇ ਮਨ ਕੀ ਨਾਮ ਗੁਰੂ ਤੋਂ ਮੰਗਣਾ ਚਾਹੀਦਾ। ਕੀ ਮੰਗੀ ਜਾਂਦਾ? ਸਮਰੱਥ ਗੁਰੂ ਨੇ ਕਹਿੰਦਾ ਮੇਰਾ ਕੁੜਮ ਛੁੱਟ ਜਾਏ। ਐਸੇ ਜੋ ਗੁਰਸਿੱਖ ਹੋਇਆ ਕਰਦੇ ਨੇ ਉਹ ਲੋੜਾਂ ਵਾਲੇ ਕੰਮ ਠੀਕ ਕਰਾਉਣ ਵਾਲੇ ਗੁਰੂ ਕੋਲ ਆਉਂਦੇ ਨੇ, ਉਹ ਸਿੱਖੀ ਕੱਚੀ ਹੋਇਆ ਕਰਦੀ ਹੈ। ਗੁਰੂ ਮਹਾਰਾਜ ਕਹਿਣ ਲੱਗੇ ਕਿ ਪਿਆਰਿਓ, ਇੱਕ ਤਾਂ ਭੇਖ ਦੀ ਸਿੱਖੀ ਹੁੰਦੀ ਹੈ, ਇੱਕ ਸਿੱਖੀ ਹੁੰਦੀ ਹੈ ਦੇਖਾ ਦੇਖੀ ਦੀ, ਇੱਕ ਹੁੰਦੀ ਹੈ ਹਿਰਸ ਦੀ। ਭੇਖ ਦੀ ਸਿੱਖੀ ਹੈ, ਭੇਖ ਸੋਹਣਾ ਲੱਗਿਆ, ਉਹ ਜਿਹਾ ਪਾ ਲਿਆ, ਸੱਜ ਗਿਆ ਬੰਦਾ, ਲੋਕ ਭੇਖ ਨੂੰ ਦੇਖ ਕੇ ਹੀ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ। ਕੋਈ ਬੰਦਾ ਕਰਕੇ ਦੇਖ ਲਓ, ਤੁਹਾਡੇ ਚੋਂ ਭੇਖ ਧਾਰ ਲਓ, ਇੱਥੇ ਹੀ ਤੁਸੀਂ ਘੁੰਮੀ ਜਾਓ, ਬੀਬੀਆਂ ਅੱਧੀਆਂ ਮੱਥਾ ਟੇਕਣ ਨੂੰ ਦੌੜਨਗੀਆਂ, ਜਾਂ ਤਾਂ ਕੋਈ ਵੱਡੇ ਸੰਤ ਆ ਗਏ, ਭਾਈ ਵੀ ਦੌੜਨਗੇ, ਵਿੱਚ ਨਹੀਂ ਕੋਈ ਦੇਖਦਾ ਵੀ ਇਹਦੇ ਵਿੱਚ ਵੀ ਹੈ, ਐਵੇਂ ਹੀ ਬਰੂਪੀਆ ਬਣਿਆ ਫਿਰਦਾ। ਉਹ ਭੇਖ ਦੀ ਸਿੱਖੀ ਹੋਇਆ ਕਰਦੀ ਹੈ। ਦੂਸਰੀ ਹੈ ਨਾਲਦਿਆਂ ਨੂੰ ਦੇਖਿਆ ਵੀ ਇਹ ਬਣ ਗਏ, ਮੈਂ ਰਹਿ ਗਿਆ, ਮੈਨੂੰ ਨੁਗਰੇ ਦੀ ਲਾਹਨਤ ਪਏਗੀ, ਉਸ ਲਾਹਨਤ ਤੋਂ ਬਚਣ ਵਾਸਤੇ ਸਿੱਖੀ ਧਾਰਨ ਕਰ ਲਈ। ਤੀਸਰੀ ਹੋਇਆ ਕਰਦੀ ਹੈ ਹਿਰਸ ਦੀ, ਆਪਣਾ ਕੰਮ ਬਣਨਾ ਹੈ, ਵੀ ਇਹ ਸਿੱਖਾਂ ਦੀ ਆਬਾਦੀ ਹੈ ਇੱਥੇ, ਜੇ ਮੈਂ ਵੀ ਇਹਨਾਂ ਵਾਂਗੂ ਅੰਮ੍ਰਿਤ ਛਕ ਲਾਂ ਤਾਂ ਮੇਰੀ ਦੁਕਾਨ ਬਹੁਤ ਚੱਲੂ, ਅਤੇ ਮੁਨਾਫਾ ਵੀ ਮੈਂ ਜਿੰਨਾ ਜੀ ਚਾਹੇ ਕੱਢੀ ਜਾਵਾਂ, ਕਿਸੇ ਨੇ ਜਵਾਬ ਹੀ ਨਹੀਂ ਦੇਣਾ, ਆਪਣਾ ਗੁਰ ਭਾਈ ਸਮਝ ਕੇ ਮੈਨੂੰ ਵੱਧ ਵੀ ਕੀਮਤ ਦੇਈ ਜਾਣਗੇ। ਇਹ ਹਿਰਸ ਦੀ ਸਿੱਖੀ ਹੁੰਦੀ। ਚੌਥੀ ਸਿਦਕ ਹੋਇਆ ਕਰਦੀ ਹੈ ਸਿਦਕ ਦੀ ਸਿੱਖੀ। ਸਿਦਕ ਦਾ ਸਿਦਕ ਦੇ ਵਿੱਚ ਰਹਿਣਾ, ਗੁਰੂ ਨੂੰ ਪਰਮੇਸ਼ਰ ਮੰਨਣਾ। ਪੰਜਵੀਂ ਹੋਇਆ ਕਰਦੀ ਹੈ ਭਾਵਨਾ ਦੀ। ਇਹ ਦੋ ਕਿਸਮ ਦੀ ਸਿੱਖੀ ਜਿਹੜੀ ਹੈ ਉਹ ਤਾਂ ਹੁੰਦੀ ਹੈ ਪੂਰੀ, ਤਿੰਨ ਕਿਸਮ ਦੀ ਜਿਹੜੀ ਹੈ ਅਧੂਰੀ ਹੁੰਦੀ ਹੈ। ਕਹਿੰਦੇ ਸੱਚੇ ਪਾਤਸ਼ਾਹ ਪਤਾ ਕਿਵੇਂ ਲੱਗੇ? ਕਹਿੰਦੇ ਤੁਹਾਨੂੰ ਐਤਕੀ ਵਿਸਾਖੀ 'ਤੇ ਪਤਾ ਲੱਗਦਾ ਹੈ, ਬਹੁਤ ਵੱਡਾ ਇਕੱਠ ਕਰਿਆ ਅਤੇ ਉਹਦੇ ਬਾਅਦ ਜਦੋਂ ਭੋਗ ਪਿਆ। ਮਹਾਰਾਜ ਕਹਿੰਦੇ ਭਾਈ ਸਾਡੀ ਇਜਾਜ਼ਤ ਬਗੈਰ ਕਿਸੇ ਨੂੰ ਨਹੀਂ ਜਾਣ ਦੇਣਾ, ਪਹਿਰੇ ਲੱਗ ਜਾਓ। ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦਰਿਆ ਵੱਲ ਹਰ ਪਾਸੇ ਪਹਿਰੇ ਲਾ ਤੇ, ਜਦ ਕੋਈ ਨਿਕਲਣ ਲੱਗਦਾ ਕਹਿੰਦੇ ਇਜਾਜ਼ਤ ਨਹੀਂ, ਗੁਰੂ ਤੋਂ ਇਜਾਜ਼ਤ ਲਓ, ਪਰਵਾਨਾ ਲਿਆਓ, ਫਿਰ ਅਸੀਂ ਤੁਹਾਨੂੰ ਲੰਘਣ ਦੇ ਦਾਂਗੇ। ਇਸ ਤਰ੍ਹਾਂ ਕਰਦੇ ਕਰਦੇ ਪੰਜ ਛੇ ਦਿਨ ਲੰਘ ਗਏ, ਕਹਿਣ ਲੱਗੇ ਬੜੇ ਬੁਰੇ ਫਸੇ ਇੱਥੇ ਆ ਕੇ, ਨਾ ਘਰ ਡੰਗਰ ਪਸ਼ੂ ਨੇ, ਕਣਕਾਂ ਵੱਢਣੀਆਂ ਨੇ, ਵੀ ਇਹ ਗੁਰੂ ਨੇ ਕੀ ਕਰਤਾ। ਇੱਕ ਬੰਦਾ ਸੀ ਉਹਨਾਂ ਕਹਿੰਦਾ ਜੇ ਮੇਰਾ ਕਿਹਾ ਮੰਨੋ ਨਾ, ਲੀਕ ਆਊਟ ਨਾ ਕਰੋ ਤਾਂ ਮੈਂ ਨਗਾ ਸਕਦਾ ਤੁਹਾਨੂੰ। ਕਹਿੰਦੇ ਹੋਰ ਕੀ ਚਾਹੀਦਾ? ਕਹਿੰਦਾ ਮੈਨੂੰ ਸਾਹ ਖਿੱਚਣਾ ਆਉਂਦਾ, ਮੈਂ ਸਾਹ ਖਿੱਚ ਲੂੰ ਕਹਿੰਦਾ ਅੰਦਰ, ਅਤੇ ਮੈਨੂੰ ਤੁਸੀਂ ਮੁਰਦਾ ਬਣਾ ਕੇ ਅੱਖੀ 'ਤੇ ਪਾ ਕੇ ਰਾਮ ਨਾਮ ਸੱਤ ਹੈ ਸ਼ਬਦ ਪੜ੍ਹਦੇ ਲੰਘ ਜਿਓ। ਉਹ ਜਦ ਮੁਰਦਾ ਬਣ ਗਿਆ, 300-400 ਬੰਦਾ ਇਕੱਠਾ ਹੋ ਗਿਆ ਨਾਲ, ਚੋਲੇ ਚਾਲੇ ਆਪਣੇ ਚੁੱਕ ਲਏ ਸਾਰਿਆਂ ਨੇ, ਅਤੇ ਗੁਰੂ ਮਹਾਰਾਜ ਦੇ ਕੋਲ ਦੀ ਲੰਘੇ ਜਾਂਦੇ ਨੇ। ਕਹਿੰਦੇ ਜੇ ਦੂਰ ਦੀ ਲੰਘੇ ਸਿੱਖਾਂ ਨੇ ਰੋਕ ਲੈਣੇ, ਮੂਹਰੇ ਦੀ ਲੰਘੋ। ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਸੀ, ਕਹਿਣ ਲੱਗੇ ਆਹ ਕੌਣ ਜਾਂਦੇ ਨੇ? ਕਹਿੰਦੇ ਸੱਚੇ ਪਾਤਸ਼ਾਹ ਇੱਕ ਗੁਰਸਿੱਖ ਚੜ੍ਹਾਈ ਕਰ ਗਿਆ, ਪਿੱਛੇ ਵਿਚਾਰੇ ਜਿਹੜੇ ਛੋਟੇ ਛੋਟੇ ਬੱਚੇ ਨੇ, ਕਾਰੋਬਾਰ ਫੈਲਿਆ ਹੋਇਆ, ਬੜਾ ਅਫਸੋਸ ਮੰਨਿਆ ਉਸ ਪਿੰਡ ਦੇ ਨੇ, ਉਸ ਇਲਾਕੇ ਦੇ ਲੋਕਾਂ ਨੇ। ਕਹਿੰਦੇ ਹੁਣ ਕਿੰਦਰ ਜਾਂਦੇ? ਕਹਿੰਦੇ ਮਹਾਰਾਜ ਸਤਿਕਾਰ ਕਰਨ ਲਈ ਜਾਂਦੇ। ਕਹਿੰਦੇ ਰੋਕੋ ਇਹਨਾਂ ਨੂੰ, ਰੋਕ ਲਏ। ਕਹਿੰਦੇ ਕਿੱਧਰ ਜਾਂਦੇ ਹੋ? ਕਹਿੰਦੇ ਮਹਾਰਾਜ ਸੰਸਕਾਰ ਕਰਾਂਗੇ, ਹੁਣ ਮੁਰਦਾ ਰੱਖਿਆ ਨਹੀਂ ਜਾ ਸਕਦਾ, ਬਾਲ ਬੱਚਿਆਂ ਨੂੰ ਬੁਲਾਵਾਂਗੇ, ਉਹਨਾਂ ਨੂੰ ਅੰਤਮ ਦਰਸ਼ਨ ਕਰਾਵਾਂਗੇ। ਮਹਾਰਾਜ ਕਹਿੰਦੇ ਸੰਸਕਾਰ ਇਹ ਕਰਨਾ, ਬੁਲਾ ਬੁਲੂ ਕੇ ਕੀ ਕਰਨਾ ਤੁਸੀਂ? ਆਹ ਘਾਹ ਪਿਆ, ਬਥੇਰਾ ਘਾਹ, ਇਹਨੇ ਸੰਸਕਾਰ ਕਰ ਦੇਣਾ, ਕਿੱਥੇ ਲੱਕੜਾਂ ਲੁੱਕੜਾਂ ਪਾ ਲਓਗੇ, ਇਹਦੇ ਉੱਤੇ ਹੀ ਰੱਖ ਦਿਓ। ਕਹਿੰਦੇ ਲਾਲਜੀਤ ਸਿੰਘ ਨੂੰ ਕਹੋ ਲਿਆਵੇ, ਅੱਗ ਲੈ ਕੇ ਆਵੇ। ਉਹ ਬਲਦੀ ਬਲਦੀ ਚੁਆਤੀ ਲੈ ਕੇ ਚਲਿਆ ਗਿਆ। ਕਹਿੰਦੇ ਇਹਨੂੰ ਲਾ ਦੇ ਘਰ। ਉਹ ਹੁਣ ਸੁਣੀ ਜਾਂਦਾ ਵੀ ਹੁਣ ਕੀ ਹੋਊਗਾ। ਉਹ ਜਦ ਘਾਹ ਤਿੜ ਤਿੜ ਕਰਨ ਲੱਗਿਆ, ਉਹ ਕੱਫਣ ਬੰਨਿਆ ਹੋਇਆ ਮਾਰਿਆ ਜ਼ੋਰ ਤੋੜ ਕੇ, ਉੱਧਰ ਛਾਲ ਮਾਰੀ ਨੱਠ ਲਿਆ। ਮਹਾਰਾਜ ਬੜੇ ਹੱਸੇ, ਤਾਲੀ ਮਾਰੀ। ਮਹਾਰਾਜ ਕਹਿੰਦੇ ਲਓ ਭਾਈ ਗੁਰਮੁਖੋ, ਔਰ ਤੁਹਾਡਾ ਮੁਰਦਾ ਸਣਦੇ ਹੀ ਸੱਚਖੰਡ ਨੂੰ ਨੱਠਿਆ ਜਾ ਰਿਹਾ। ਸਾਰੇ ਹੈਰਾਨ ਹੋ ਗਏ, ਸਾਰਿਆਂ ਨੂੰ ਬੁਲਾ ਲਿਆ। ਕਹਿੰਦੇ ਇੰਨੀ ਕੱਚੀ ਸਿੱਖੀ ਤੁਹਾਡੀ? ਕਹਿੰਦੇ ਆਹ ਹੈ ਸਾਧ ਸਿੰਘ ਜੀ, ਭੇਖਾ ਭੇਖ ਦੀ ਸਿੱਖੀ, ਦੇਖਾ ਦੇਖੀ ਦੀ ਹਿਰਸ ਦੀ। ਜਿਹੜੀ ਸਿਦਕ ਦੀ ਸਿੱਖੀ ਹੁੰਦੀ ਹੈ ਉਹ ਤਾਂ ਤਨ ਦੇ ਨਾਲ ਸਿਰ ਦੇ ਨਾਲ ਨਿਭਦੀ ਹੈ। ਉਹਦਾ ਤਾਂ ਜਿਹੜਾ ਇਰਾਦਾ ਹੈ ਬਹੁਤ ਮਜ਼ਬੂਤ ਹੁੰਦਾ ਹੈ, ਅਤੇ ਇਸ ਤਰ੍ਹਾਂ ਦਾ ਖਿਆਲ ਉਹਦੇ ਹਿਰਦੇ 'ਚ ਹੁੰਦਾ। ਪੜ੍ਹੋ ਪਿਆਰਾ, ਮੇਰਾ ਸਿਰ ਜਾਵੇ ਤਾਂ ਜਾਵੇ ਸਿੱਖੀ ਸਿਦਕ ਨਾ ਜਾਵੇ। ਸਿੱਖਾਂ ਦੇ ਹਿਰਦੇ 'ਚ ਹੁੰਦਾ ਜੋ ਪਾਵਨੀ ਦੇ ਅਤੇ ਸਿਦਕ ਦੇ ਸਿੱਖ ਹੁੰਦੇ। ਵੈਸੇ ਜੋ ਸਿੱਖੀ ਸਿਦਕੀ ਸਿੱਖ ਨੇ ਉਹ ਪ੍ਰਵਾਨ ਹੋਇਆ ਕਰਦੇ ਹਾਂ, ਅਤੇ ਅੱਜ ਗੁਰੂ ਮਹਾਰਾਜ ਨੇ ਉਹਨਾਂ ਸਿਦਕੀ ਸਿੱਖਾਂ 'ਚੋਂ ਪਰਖਣ ਵਾਸਤੇ ਇੱਕ ਕੌਤਕ ਕਸਵੱਟੀ ਲਾ ਦਿੱਤੀ। ਗੁਰੂ ਦੀ ਕਸਵੱਟੀ ਸਹਿਣੀ ਹੱਦ ਤੋਂ ਜ਼ਿਆਦਾ ਔਖਾ, ਜੇ ਤਾਂ ਗੁਰੂ ਸਹਾਇਤਾ ਕਰੇ ਤਾਂ ਲੰਘ ਜਾਇਆ ਕਰਦਾ, ਜੇ ਗੁਰੂ ਦੀ ਸਹਾਇਤਾ ਨਾ ਹੋਵੇ, ਰਿਆਇਤੀ ਨੰਬਰ ਨਾ ਦੇਵੇ, ਸਿੱਖ ਦੀ ਤਾਕਤ ਨਹੀਂ ਹੈ ਵੀ ਗੁਰੂ ਦੇ ਇਮਤਿਹਾਨ ਅੱਗੇ ਲੰਘ ਜਾਵੇ। ਭਾਈ ਗੁਰਦਾਸ ਜੀ ਨੇ ਕਹਿਤਾ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਰਕ ਨਾ ਹਾਰੇ। ਲੇਕਿਨ ਅਖੀਰ ਤੇ ਉਹਨਾਂ ਨੂੰ ਕਹਿਣਾ ਪਿਆ, ਜੇ ਗੁਰਪਰਮਾਏ ਸਾਂਗ ਕਰ ਸਿੱਖ ਕਿਆ ਵਿਚਾਰਾ, ਸਿੱਖ ਦੀ ਕੀ ਤਾਕਤ ਹੈ। ਲੇਕਿਨ ਗੁਰੂ ਦੀ ਮਿਹਰ ਹੈ, ਗੁਰੂ ਦੇ ਤਾਕਤ ਵਰਤੇ ਫਿਰ ਤਾਂ ਕੋਈ ਵੀ ਨਹੀਂ ਲੰਘ ਸਕਦਾ। ਸਕਾਲਾ ਸਕਾਲਾ ਇਮਤਿਹਾਨ ਲਵੇ ਫਿਰ ਲੰਘ ਜਾਣਾ। ਸੋ ਕਸਵੱਟੀ ਲਾ ਦਿੱਤੀ। ਕਸਵੱਟੀ ਪਾਰ ਹੋਣਾ ਬਹੁਤ ਮੁਸ਼ਕਿਲ ਹੈ। ਸਾਧੂ ਜਦ ਤੋਂ ਸਾਧੂ ਸੰਪਰਦਾ ਚੱਲੀ ਹੈ, ਮਹਾਂਪੁਰਸ਼ ਪਹਿਲਾਂ ਤੋਂ ਸ਼ੁਰੂ ਹੋਏ ਨੇ, ਪੀਰ ਇਸਲਾਮ ਦੇ ਅੰਦਰ ਪੀਰ ਜਿਹੜੇ ਸੂਫੀ ਪੀਰ ਸੀ, ਉਹ ਕਸਵੱਟੀ ਲਾਇਆ ਕਰਦੇ ਸੀ। ਬੜੀ ਕਾਢੀ ਔਖੀ ਸੀ, ਔਖਾ ਸੀ ਬਹੁਤ ਕਸਵੱਟੀ ਤੋਂ ਪਾਰ ਹੋਣਾ। ਸ਼ਕਤੀਆਂ ਸੰਪੰਨ ਹੋਇਆ ਕਰਦੇ ਸੀ। ਬਾਬਾ ਫਰੀਦ ਜੀ, ਕਿਉਂਕਿ ਬਾਣੀ ਉਹਨਾਂ ਦੀ ਆਉਂਦੀ ਹੈ, ਸੋ ਉਹਨਾਂ ਦੇ ਬਾਰੇ ਐਸਾ ਬਾਣੀ ਦੇ ਅੰਦਰ ਫਰਮਾਨ ਆਉਂਦਾ ਕਿ ਆਪਦੇ ਮਨ ਵਿੱਚ ਵਾਹਿਗੁਰੂ ਨੂੰ ਮਿਲਣ ਦਾ ਬਹੁਤ ਹੀ ਵੱਡਾ ਸ਼ੌਕ ਸੀ। ਆਪ ਵਿਰਾਗੀ ਹੋ ਗਏ, ਤਪ ਕਰਨ ਲੱਗ ਗਏ। ਤਪ ਹੀ ਇੰਨਾ ਕਰਿਆ ਵੀ ਖਾਣਾ ਪੀਣਾ ਹੀ ਛੱਡਤਾ, ਸਰੀਰ ਸੁੱਕ ਗਿਆ। ਅਤੇ ਇੱਕ ਵਾਰੀ ਆਪਣੇ ਸਰੀਰ ਨੂੰ ਦੇਖਦੇ ਹਾਂ ਵੀ ਕਿੰਨਾ ਤੰਦਰੁਸਤ ਸੀ, ਅਤੇ ਇਹ ਤਾਂ ਹੁਣ ਰਹਿ ਕੀ ਗਿਆ, ਇੱਕ ਢਾਂਚਾ ਜਿਹਾ ਰਹਿ ਗਿਆ, ਪਰ ਅਜੇ ਤੱਕ ਪਰਮੇਸ਼ਰ ਮੈਨੂੰ ਮਿਲਿਆ ਨਹੀਂ ਹੈ। ਪਤਾ ਨਹੀਂ ਬਗੈਰ ਮਿਲੇ ਹੀ ਮੇਰਾ ਸਰੀਰ ਸ਼ਾਂਤ ਹੋ ਜਾਵੇ। ਉਸ ਵੇਲੇ ਆਪਣੇ ਮਨ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਖਿਆਲ ਕਰਦੇ ਨੇ,
ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਤੂੰ ਰੱਬ ਪਾਉਣਿਆ,
ਐਸਾ ਵੈਰਾਗ ਕਿਸੇ ਵੀ ਸਾਧੂ ਦੇ ਜੀਵਨ ਵਿੱਚ ਵੇਖਣ ਨੂੰ ਨਹੀਂ ਮਿਲਦਾ ਜੋ ਬਾਬੇ ਫਰੀਦ ਦੇ ਅੰਦਰ ਸੀ। ਤਨ ਸੁੱਕ ਗਿਆ, ਹਿੱਲਿਆ ਜੁਲਿਆ ਨਹੀਂ ਜਾਂਦਾ, ਹਿੱਲ ਨਹੀਂ ਸਕਦੇ, ਤਾਕਤ ਮੁੱਕ ਗਈ, ਬਾਂਹ ਵੀ ਬੜੀ ਮੁਸ਼ਕਲ ਨਾਲ ਹਿਲਾਉਂਦੇ ਨੇ ਤੇ ਕਾਵਾਂ ਨੇ ਸਮਝ ਲਿਆ ਵੀ ਮੁਰਦਾ ਪਿਆ। ਉਸ ਵੇਲੇ ਜਿਉਂਦੇ ਦੀਆਂ ਤਲੀਆਂ ਦੇ ਵਿੱਚ ਆ ਕੇ ਚੁੰਝਾਂ ਮਾਰ ਮਾਰ ਕੇ ਮਾਸ ਕੱਢਣਾ ਸ਼ੁਰੂ ਕਰ ਦਿੱਤਾ। ਅਖੀਰੇ ਨਿਰਣਾ ਕਰਨ ਵਾਸਤੇ ਵੀ ਇਹ ਜਿਉਂਦਾ ਹੈ ਕਿ ਮਰਿਆ ਪਿਆ ਹੈ, ਕਾਂ ਆ ਕੇ ਮੱਥੇ ਤੇ ਬੈਠ ਗਿਆ ਤੇ ਜਦੋਂ ਚੁੰਝ ਮਾਰਨ ਲੱਗਿਆ ਉਸ ਵੇਲੇ ਫਰੀਦ ਨੇ ਹੱਥ ਹਿਲਾਇਆ ਥੋੜ੍ਹਾ ਜਿਹਾ, ਕਹਿਣ ਲੱਗਿਆ ਉਹ ਕਾਵਾਂ ਮੈਂ ਤਾਂ ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਇਹਨਾਂ ਅੱਖਾਂ ਨੂੰ ਬਚਾ ਕੇ ਰੱਖਿਆ, ਮੇਰਾ ਸਾਰਾ ਸਰੀਰ ਜੇ ਪਿੰਜਰ ਬਣ ਗਿਆ ਤਾਂ ਮੈਂ ਅਜੇ ਵੀ ਆਸ ਵਿੱਚ ਹਾਂ ਕਿ ਮੇਰੀਆਂ ਅੱਖਾਂ ਸਾਫ਼ ਨੇ ਅਤੇ ਮੈਨੂੰ ਦਰਸ਼ਨ ਹੋ ਜਾਣਗੇ। ਪਰ ਪਿਆਰਿਆ ਤੂੰ ਤਾਂ ਮੇਰੀਆਂ ਅੱਖਾਂ ਹੀ ਮੇਰੇ ਤੋਂ ਖੋਹਣ ਲੱਗਿਆ, ਮੈਂ ਦਰਸ਼ਨ ਕਾਹਦੇ ਨਾਲ ਕਰਾਂ। ਦੇਖ ਮੈਂ ਬੜੀ ਨਿਮਰਤਾ ਦੇ ਨਾਲ ਤੇਰੇ ਅੱਗੇ ਬੇਨਤੀ ਕਰਦਾ, ਹੋਰ ਮੇਰਾ ਸਰੀਰ ਚਾਹੇ ਖਾ ਲੈ, ਮੈਂ ਕੁਛ ਨਹੀਂ ਕਹਿੰਦਾ, ਕਸੀਸ ਵੀ ਨਹੀਂ ਵੱਟਦਾ, ਪਰ ਇਹ ਅੱਖਾਂ ਤੂੰ ਛੱਡ ਦੇ ਕਿਉਂਕਿ ਮੇਰੇ ਮਨ ਦੇ ਅੰਦਰ ਦਰਸ਼ਨਾਂ ਦੀ ਲੋਚਾ ਹੈ। ਲੋਚਾ ਹੈ, ਸਰੀਰ ਪਿੰਜਰ ਬਣਾ ਲਿਆ, ਭੁਲੇਖਾ ਪੈ ਗਿਆ ਪੰਛੀਆਂ ਨੂੰ ਵੀ ਮਰਿਆ ਹੋਇਆ ਬੰਦਾ ਹੈ, ਅੱਖਾਂ ਪਹਿਲਾਂ ਖਾ ਲਈਏ ਫਿਰ ਬਾਕੀ ਦਾ ਸਰੀਰ ਢੂੰਡ ਲਾਂਗੇ। ਸੋ ਐਸੇ ਵਿਰਾਗ ਦੇ ਅੰਦਰ ਬੇਨਤੀ ਕਰਦੇ ਨੇ ਵੀ ਨਾ ਮੇਰੀਆਂ ਅੱਖਾਂ ਨਾ ਖੋਲੇ, ਮੈਨੂੰ ਦਰਸ਼ਨਾਂ ਦੀ ਆਸ। ਜਦੋਂ ਇਹ ਐਕਸਟ੍ਰੀਮ ਹੋ ਗਈ ਤਾਂ ਉਸ ਵੇਲੇ ਅੰਦਰ ਆਵਾਜ਼ ਆਈ, ਫਰੀਦਾ ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪੀਰੀ ਨਿਹਾਲ।